ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੁੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਪਨੋ ਦਾਉ ਕਹਾਉ ਸੰਭਾਰੋ ਕਰਹਿ ਬਧੀਕੀ ਸ਼ਸਤਰ ਪ੍ਰਹਾਰੋ ਸੁਨ ਸਤਿਗੁਰ ਤੇ ਸਿੱਖਿਆ ਸਾਰੇ ਸਭਨ ਸਿੱਖ ਗਨ ਸ਼ਸਤਰ ਸੰਭਾਰੇ ਅਪਨੋ ਦਾਉ ਕਹਾਉ ਸੰਭਾਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੁਣਾ ਨਿਧਾਨ ਅੰਤਰਜਾਮੀ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਵੱਡਿਆਂ ਭਾਗਾਂ ਨਾਲ ਸਜ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤ ਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਸਨ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਦੋਂ ਸੁਭਾਇਮਾਨ ਹੋ ਕੇ ਦਰਸ਼ਨ ਦੀਦਾਰੇ ਸੰਗਤਾਂ ਨੂੰ ਬਖਸ਼ਿਸ਼ ਕਰਦੇ, ਵੱਖ ਵੱਖ ਇਲਾਕਿਆਂ ਵਿੱਚੋਂ ਚੱਲ ਕੇ ਸੰਗਤਾਂ ਮਹਾਰਾਜ ਸਾਹਿਬ ਪਾਸ ਪਹੁੰਚਦੀਆਂ, ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਦੱਸਦੀ ਹੈ, ਜੋ ਦੂਰ ਦੁਰਾਡੇ ਇਲਾਕਿਆਂ ਵਿੱਚੋਂ ਪਹੁੰਚ ਕਰਦੀ ਹੈ ਸੰਗਤ, ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਸਤੇ ਵਿੱਚ ਆਉਂਦਿਆਂ ਹੋਇਆ ਗੁਰੂ ਘਰ ਦੇ ਦੋਖੀ ਜਿਹੜੇ ਨੇ, ਕਈ ਹਿੰਦੂ ਵੀ ਹਨ ਔਰ ਕਈ ਤੁਰਕ ਵੀ ਹਨ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਿਰਲੇ ਵਿਰਲੇ ਤਾਂ ਕੋਈ ਗੁਰੂ ਘਰ ਦੇ ਸ਼ਰਧਾਲੂ ਵੀ ਨੇ। ਆਪ ਜੀ ਦੇ ਸਿੱਖ ਸੇਵਕ ਭਾਵਨਾ ਵਾਲੇ ਹੋਣਗੇ, ਆਪ ਜੀ ਜਾਣਦੇ ਹੋ, ਪਰ ਬਹੁਤ ਸਾਰੇ ਐਸੇ ਹਨ ਸਤਿਗੁਰੂ ਜੀ ਜਿਹੜੇ ਸਿੱਖਾਂ ਨੂੰ ਵੇਖ ਕੇ ਮਖੌਲ ਕਰਦੇ ਆ, ਦੇਖ ਦੇਖ ਕੇ ਕਈ ਤਰ੍ਹਾਂ ਦੀਆਂ ਨਕਲਾਂ ਉਤਾਰਦੇ ਆ, ਅਤੇ ਮਹਾਰਾਜ ਸੱਚੇ ਪਾਤਸ਼ਾਹ ਚੁੱਪ ਕਰਕੇ ਰਸਤੇ ਵਿੱਚ ਆਉਣਾ ਹੁੰਦਾ ਹੈ। ਕਈ ਵਾਰਾਂ ਤਾਂ ਸਾਜੋ ਸਮਾਨ ਸੰਗਤਾਂ ਜੋ ਲਿਆ ਰਹੀਆਂ ਹੁੰਦੀਆਂ ਹੈ, ਜਿੱਥੇ ਬਹੁ ਗਿਣਤੀ ਵਿੱਚ ਗੁਰੂ ਘਰ ਦੇ ਨਾਲ ਈਰਖਾ ਕਰਨ ਵਾਲੇ ਹਿੰਦੂ ਜਾਂ ਤੁਰਕ ਹੁੰਦੇ ਨੇ, ਉਹ ਆਪ ਜੀ ਦੀਆਂ ਸੰਗਤਾਂ ਪਾਸੋਂ ਧਨ ਪਦਾਰਥ ਤੁਹਾਡੇ ਪਾਸ ਜੋ ਲਿਆਂਦਾ ਜਾ ਰਿਹਾ ਹੁੰਦਾ ਹੈ ਲੁੱਟ ਲੈਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੱਸੋ ਕੀ ਕਰਨਾ ਚਾਹੀਦਾ ਹੈ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਹਨਾਂ ਸੰਗਤਾਂ ਨੂੰ ਸ਼ਸਤਰਧਾਰੀ ਹੋਣ ਦਾ ਉਪਦੇਸ਼ ਦਿੱਤਾ ਹੈ ਕਿ ਸ਼ਸਤਰਧਾਰੀ ਹੋ ਕੇ ਰਹਿਣਾ ਹੈ। ਜਦੋਂ ਵੀ ਆਪਣੇ ਇਲਾਕੇ ਵਿੱਚੋਂ ਆਪਣੇ ਨਗਰ ਤੋਂ ਤੁਰਨਾ ਹੈ ਤਾਂ ਸ਼ਸਤਰ ਆਪਣੇ ਪਾਸ ਜ਼ਰੂਰ ਰੱਖਣੇ ਨੇ, ਔਰ ਪਹਿਲਾਂ ਆਪਣੇ ਨਗਰਾਂ ਵਿੱਚ ਆਪਣੇ ਘਰਾਂ ਵਿੱਚ ਆਪਣੀ ਰੱਖਿਆ ਵਾਸਤੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਨ ਲਈ ਵੀ ਸਮਾਂ ਕੱਢਣਾ ਹੈ। ਜਦੋਂ ਸਨੱਦਬੱਧ ਹੋ ਕੇ ਤਿਆਰ ਹੋ ਕੇ ਆਇਆ ਕਰੋਗੇ ਤਾਂ ਫਿਰ ਕਿਸੇ ਦੀ ਜ਼ਰੂਰਤ ਨਹੀਂ ਪਿਆ ਕਰੇਗੀ ਮਖੌਲ ਕਰਨ ਦੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਆਗਿਆ ਸੰਗਤ ਨੇ ਮੰਨੀ ਹੈ, ਆਪਣੇ ਇਲਾਕਿਆਂ ਵਿੱਚੋਂ ਤੁਰਨ ਲੱਗਿਆ ਸੰਗਤ ਸ਼ਸਤਰ ਧਾਰਨ ਕਰਕੇ ਆਉਂਦੀ ਹੈ, ਸ਼ਸਤਰ ਵਿੱਦਿਆ ਦਾ ਜਿਵੇਂ ਅਭਿਆਸ ਕੀਤਾ ਹੋਇਆ ਤਿਵੇਂ ਹੀ ਤਿਆਰ ਹੋ ਕੇ ਆਉਂਦੇ ਹੈ। ਅਵਲ ਤਾਂ ਕਈ ਸ਼ਸਤਰਧਾਰੀ ਵੇਖ ਕੇ ਸੰਗਤਾਂ ਵੱਲ ਵੇਖ ਕੇ ਮਖੌਲ ਨਹੀਂ ਕਰਦੇ ਕਿ ਇਹ ਤਾਂ ਇਸ ਤਰ੍ਹਾਂ ਹਨ, ਪਹਿਲਾਂ ਵਾਲੀ ਹਾਲਤ ਨਹੀਂ ਦਿਸਦੀ ਇਹਨਾਂ ਦੀ, ਸ਼ਸਤਰਹੀਣ ਨਹੀਂ ਗਏ, ਇਹਨਾਂ ਕੋਲ ਤਾਂ ਸ਼ਸਤਰ ਹੈ, ਇਹ ਤਾਂ ਹਥਿਆਰਬੰਦ ਫੌਜਾਂ ਨਿਆਈ ਹਨ। ਜਿੱਥੇ ਕਿਤੇ ਬਹੁ ਗਿਣਤੀ ਵਿੱਚ ਹਿੰਦੂ ਜਾਂ ਤੁਰਕ ਮਿਲਦੇ ਆ, ਜ਼ਿਆਦਾ ਵਿਰੋਧ ਤਾਂ ਕਰਦੇ ਆ, ਮਖੌਲ ਕਰਦੇ ਆ, ਆਪਣਾ ਬਲ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨਾਲ ਸੰਗਤ ਦਾ ਜੰਗ ਹੁੰਦਾ ਹੈ। ਜੰਗ ਦੇ ਮੈਦਾਨ ਵਿੱਚ ਫਿਰ ਫਤਿਹ ਪ੍ਰਾਪਤ ਕਰਦੇ ਨੇ, ਕਈ ਸਿੱਖ ਸੂਰਮੇ ਸ਼ਹੀਦ ਵੀ ਹੋ ਜਾਂਦੇ ਆ, ਔਰ ਜਿਹੜੇ ਜ਼ਖਮੀ ਹੈ ਉਹਨਾਂ ਨੂੰ ਅਗਾਹ ਕਿਸੇ ਨਗਰ ਵਿੱਚ ਛੱਡਿਆ ਜਾਂਦਾ ਹੈ। ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਪਹੁੰਚ ਕੇ ਬੇਨਤੀ ਕਰਦੀ ਹੈ ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ, ਆਪ ਜੀ ਦੀ ਕਿਰਪਾ ਨਾਲ ਸ਼ਸਤਰਧਾਰੀ ਹੋਏ ਹਾਂ, ਜਿਹੜੇ ਕੋਈ ਪਹਿਲਾਂ ਥੋੜ੍ਹੀ ਗਿਣਤੀ ਵਿੱਚ ਹੀ ਜੋ ਲੋਕ ਮਖੌਲ ਕਰਨ ਵਾਲੇ ਸਨ ਉਹ ਤਾਂ ਵਰਜ ਗਏ ਹੈ, ਜਿੱਥੇ ਆਪਣੀ ਬਹੁਤੀ ਸ਼ਕਤੀ ਵੇਖ ਕੇ ਬਹੁਤੇ ਲੋਕ ਗੁਰੂ ਘਰ ਦੇ ਈਰਖਾਲੂ ਸੰਗਤ ਦਾ ਵਿਰੋਧ ਕਰਦੇ ਆ, ਸੰਗਤ ਉੱਪਰ ਆਪਣਾ ਬਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨਾਲ ਜੰਗ ਯੁੱਧ ਹੁੰਦੇ ਰਹੇ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਨਾਲ ਸਿੱਖ ਸੰਗਤਾਂ ਆਪ ਜੀ ਦੇ ਪਾਸ ਪਹੁੰਚਦੀਆਂ ਨੇ, ਹੁਣ ਪਹਿਲਾਂ ਵਾਲੀ ਹਾਲਤ ਨਹੀਂ ਹੁੰਦੀ। ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਆਖਿਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਇਮ ਹੀ ਛਤਰਨ ਸੌ ਬਨ ਆਵੈ, ਡਰਹਿ ਬਹੁਰ ਨਹਿ ਨੇਰ ਕਰਾਵੈ। ਦੁਸ਼ਮਣਾਂ ਨਾਲ ਇਸ ਤਰ੍ਹਾਂ ਹੀ ਦੋ ਹੱਥ ਕਰਨੇ ਬਣਦੇ ਨੇ, ਦੁਸ਼ਮਣ ਇਵੇਂ ਹੀ ਸਮਝਦਾ ਹੈ, ਉਹਨਾਂ ਚਿਰ ਤੱਕ ਜ਼ੁਲਮੀ ਜੋ ਜ਼ਾਲਮ ਹੋਵੇ ਉਹ ਵਰਜਿਆ ਨਹੀਂ ਰਹਿੰਦਾ। ਮੂਰਖ ਗੰਢ ਪਵੈ ਮੋਹ ਮਾਰ, ਜਦੋਂ ਤੱਕ ਉਹਦੇ ਮੂੰਹ 'ਤੇ ਮਾਰ ਨਾ ਪਵੇ। ਇਸ ਲਈ ਸਾਵਧਾਨ ਹੋ ਕੇ ਰਿਹਾ ਕਰੋ ਅਤੇ ਤੁਹਾਨੂੰ ਸ਼ਸਤਰਧਾਰੀ ਦੇਖ ਕੇ ਹੀ ਜ਼ਾਲਮ ਔਰ ਮਨਮਤੀਏ ਈਰਖਾਲੂ ਲੋਕ ਡਰਦੇ ਨੇ ਅਤੇ ਫਿਰ ਤੁਹਾਡੇ ਨੇੜੇ ਨਹੀਂ ਆਉਂਦੇ। ਇਸ ਤਰ੍ਹਾਂ ਹੀ ਸ਼ਸਤਰਧਾਰੀ ਹੋ ਕੇ ਰਹਿਣਾ ਚਾਹੀਦਾ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਸੰਗਤਾਂ ਨੂੰ ਹਥਿਆਰਬੰਦ ਰਹਿਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਹੈ। ਵਿਸਥਾਰ ਸਹਿਤ ਪਿੱਛੇ ਇਸ ਪ੍ਰਸੰਗ ਦੀ ਵਿਚਾਰ ਹੋ ਚੁੱਕੀ ਹੈ। ਅੱਗੇ ਜਿਵੇਂ ਕਥਾ ਆ ਰਹੀ ਹੈ, ਆਪਣੀਆਂ ਮਨਚਿਤ ਬਿਰਤੀਆਂ ਕਾਗਰ ਕਰਦੇ ਹੋਏ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਪਣੋ ਦਾਉ ਕਹਾਉ ਸੰਭਰ ਹੋ।
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਫੁਰਮਾਉਂਦੇ ਨੇ, ਸ਼ਸਤਰਧਾਰੀ ਹੋ ਕੇ ਰਹਿਣਾ ਹੈ ਔਰ ਆਪਣਾ ਜੋ ਦਾਉ ਹੈ ਸੰਭਾਲਣਾ ਹੈ। ਘਾਵ ਦੁਸ਼ਮਣ ਦੇ ਉੱਪਰ ਵਾਰ ਕਰਨ ਵਾਸਤੇ ਸਾਵਧਾਨ ਰਹਿਣਾ ਹੈ।
ਕਰਹਿ ਵਧੀਕੀ ਸ਼ਸਤਰ ਪ੍ਰਹਾਰ ਹੋ,
ਪ੍ਰਹਾਰ ਹੋ, ਜਿਹੜਾ ਸ਼ਸਤਰ ਦਾ ਵਾਰ ਕਰਨ ਦਾ ਯਤਨ ਕਰੇ, ਅੱਗੋਂ ਲੜਨ ਦੀ ਕੋਸ਼ਿਸ਼ ਕਰੇ, ਕੋਈ ਵਾਧਾ ਕਰੇ ਤਾਂ ਉਹ ਉਸ ਉੱਪਰ ਆਪਣੇ ਸ਼ਸਤਰਾਂ ਦਾ ਵਾਰ ਕਰਨਾ।
ਸੁਣ ਸਤਿਗੁਰ ਤੇ ਸਿੱਖਿਆ ਸਾਰੇ,
ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਇਹ ਸਿੱਖਿਆ ਸੁਣ ਕੇ ਸਭ ਸੰਗਤ ਨੇ,
ਸਭ ਨੇ ਸਿੱਖ ਗਨ ਸ਼ਸਤਰ ਸੰਭਾਰੇ,
ਸਭ ਸਿੱਖਾਂ ਨੇ ਸ਼ਸਤਰ ਸੰਭਾਲੇ ਹਨ।
ਆਵਹਿ ਦਰਸ਼ਨ ਕੀ ਕਰ ਆਸਾ,
ਦਰਸ਼ਨਾਂ ਦੀ ਇੱਛਾ ਧਾਰਨ ਕਰਕੇ ਆਸ ਲੈ ਕੇ ਆਉਂਦੇ।
ਨਹੀਂ ਕਾਲ ਕੋ ਧਾਰ ਹੈ ਤ੍ਰਾਸਾ,
ਕਾਲ ਦਾ ਵੀ ਆਪਣੇ ਚਿੱਤ ਵਿੱਚ ਡਰ ਨਹੀਂ ਮੰਨਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਸਤਰਧਾਰੀ ਕਰ ਦਿੱਤਾ ਹੈ, ਸੂਰਬੀਰ ਯੋਧੇ ਬਣਾ ਦਿੱਤਾ ਹੈ। ਹੁਣ ਕਿਸੇ ਮਨੁੱਖ ਦਾ ਡਰ ਤਾਂ ਕੀ ਮੰਨਣਾ, ਕਾਲ ਦਾ ਵੀ ਡਰ ਨਹੀਂ ਰਿਹਾ।
ਅਪਰਤੀਨ ਦਿਸ਼ਕੇ ਨਰ ਆਏ,
ਅਤੇ ਹੋਰ ਵੀ ਜੋ ਦਿਸ਼ਾਵਾਂ ਤੋਂ ਚੱਲ ਕੇ ਵੱਖ ਵੱਖ ਦਿਸ਼ਾਵਾਂ ਤੋਂ, ਜਿਵੇਂ ਕਿ ਪੱਛਮ ਦੀ ਦਿਸ਼ਾ ਵੱਲੋਂ ਸਿੱਖ ਸੰਗਤਾਂ ਆਉਂਦੀਆਂ ਹਨ, ਇਸੇ ਪ੍ਰਕਾਰ ਉੱਤਰ ਦੀ ਦਿਸ਼ਾ ਵੱਲੋਂ, ਪੂਰਬ ਦੀ ਦਿਸ਼ਾ ਵੱਲੋਂ ਔਰ ਦੱਖਣ ਦੀ ਦਿਸ਼ਾ ਵੱਲੋਂ ਵੀ ਚੱਲ ਕੇ ਸੰਗਤ ਪਹੁੰਚਦੀ ਹੈ।
ਸੈਨਾ ਕੇ ਸਮ ਸ਼ਸਤਰ ਸਜਾਏ,
ਸੈਨਾ ਵਾਂਗ ਹੀ ਸਿੱਖ ਸੰਗਤਾਂ ਸ਼ਸਤਰ ਸਜਾ ਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਅੱਪੜਦੀਆਂ।
ਭੇ ਇਕੱਤਰ ਸਿੱਖ ਪੱਛਮ ਵਾਸੀ,
ਪੱਛਮ ਵਸਣ ਵਾਲੇ, ਪੱਛਮ ਦੀ ਦਿਸ਼ਾ ਵਿੱਚ ਰਹਿਣ ਵਾਲੇ ਸਿੱਖ ਸੰਗਤ ਦੇ ਰੂਪ ਵਿੱਚ ਜੋ ਪਹੁੰਚੇ ਹਨ।
ਖੜਗ ਸਿਪਰ ਰੱਖ ਹੈ ਨਿਜ ਪਾਸੀ,
ਆਪਣੇ ਪਾਸ ਢਾਲ ਤੇ ਔਰ ਤੇਗ ਧਾਰਨ ਕਰਕੇ ਰੱਖ ਦੇ।
ਬ੍ਰਿੰਦ ਬ੍ਰਿੰਦ ਹੋਏ ਆਵਤ ਮਗ ਮੈਂ,
ਬਹੁਤ ਇਕੱਠੇ ਹੋ ਕੇ ਆਉਂਦੇ ਮਹਾਰਾਜ ਸਾਹਿਬ ਦੇ ਪਾਸ।
ਸਿੱਖ ਸੂਰਮੇ ਵਿਦਤੇ ਜਗ ਮੈਂ,
ਜਗਤ ਵਿੱਚ ਗੁਰੂ ਕੇ ਸਿੱਖ ਸੂਰਮੇ ਪ੍ਰਗਟ ਹੋ ਗਏ।
ਕਰਤ ਭਜਨ ਕੋ ਪ੍ਰੇਮ ਵਧਾਵੈ,
ਤੇ ਸਿਮਰਨ ਕਰਦੇ ਹਨ ਆਪਣੇ ਹਿਰਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਕਮਾਉਣ ਦਾ ਪ੍ਰੇਮ ਵਧਾ ਕੇ।
ਚਾਂਪੈ ਪੱਗ ਜੋ ਮਗ ਥੱਕ ਜਾਵੈ,
ਰਸਤੇ ਵਿੱਚ ਆਉਂਦਿਆਂ ਹੋਇਆ ਇੱਕ ਦੂਸਰੇ ਦੀ ਸੇਵਾ ਵੀ ਕਰਦੇ ਆ, ਸੰਗਤ ਵਿੱਚ ਸੰਗਤ ਰੂਪ ਵਿੱਚ ਇਕੱਠੇ ਹੋ ਕੇ ਆਉਂਦੇ ਆ। ਜੇ ਕੋਈ ਜੋ ਸਰੀਰਕ ਢਲਿਆਈ ਵਾਲਾ ਹੁੰਦਾ ਹੈ ਜਾਂ ਕੋਈ ਬਜ਼ੁਰਗ ਹੁੰਦੇ ਹੈ, ਕੋਈ ਸਰੀਰ ਜੋ ਥਕਾਵਟ ਮੰਨਦੇ ਹਨ, ਤਿਹਨਾਂ ਦੀ ਸੇਵਾ ਸੰਭਾਲ ਵੀ ਕਰਦੇ ਹੈ, ਤਿਹਨਾਂ ਦੇ ਚਰਨ ਘੁੱਟਣ ਦੀ, ਮੁੱਠੀ ਚਾਪੀ ਆਦਿ ਕਰਨ ਦੀ ਵੀ ਸੇਵਾ ਕਰਦੇ ਹਨ।
ਭਾਉ ਪਰਸਪਰ ਭਾਦਕਾਈ,
ਇਸ ਪ੍ਰਕਾਰ ਨਿਮਰਤਾ ਸਹਿਤ ਹੋ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਪਹੁੰਚਣ ਦਾ, ਸੰਗਤ ਦੀ ਪ੍ਰੇਮ ਨਾਲ ਸੇਵਾ ਕਰਨ ਦਾ ਆਪਸੀ ਬਹੁਤਾ ਪ੍ਰੇਮ ਵਧਿਆ।
ਨਿਜ ਕਰ ਸਿੱਖ ਸਿੱਖ ਕੇ ਮੁਖ ਪਾਈ,
ਅਤੇ ਆਪਣੇ ਹੱਥਾਂ ਨਾਲ ਇੱਕ ਸਿੱਖ ਦੂਸਰੇ ਸਿੱਖ ਨੂੰ ਭੋਜਨ ਛਕਾਉਣ ਦੀ ਸੇਵਾ ਕਰਦਾ।
ਆਪਸ ਮਹਿ ਮਰਦਤ ਹੈ ਅੰਗ,
ਇਸ ਪ੍ਰਕਾਰ ਆਪਸ ਵਿੱਚ ਇੱਕ ਦੂਸਰੇ ਦੀ ਮਿਲ ਕਰਕੇ ਸੇਵਾ ਕਰਦੇ ਹਨ।
ਮੱਜਨ ਕਰਵਾਵਹਿ ਹਿਤ ਸੰਗ,
ਇਸੇ ਪ੍ਰਕਾਰ ਪ੍ਰੇਮ ਸਹਿਤ ਇਸ਼ਨਾਨ ਕਰਾਉਣ ਦੀ ਵੀ ਸੇਵਾ ਕਰਦੇ ਹੈ। ਔਰ ਸੋ ਇਸੇ ਤਰ੍ਹਾਂ ਜਿਹੜੇ ਸਰੀਰ ਥਕਾਵਟ ਮੰਨਦੇ ਹੈ ਇਹਨਾਂ ਨੂੰ ਮਾਲਸ਼ਾਦ ਕਰਨ ਦੀ ਵੀ ਸੇਵਾ ਕਰਦੇ ਹਨ।
ਸਿੱਖ ਕੇ ਲੈ ਸਿੱਖ ਬਸਤਰ ਪਖਾਰੈ।
ਤੇ ਇੰਨਾ ਪ੍ਰੇਮ ਹੈ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਕਿ ਦੂਸਰੇ ਜੋ ਸਿੱਖ ਹਨ ਤਿਨ੍ਹਾਂ ਦੇ ਬਸਤਰ ਲੈ ਕਰਕੇ ਬਸਤਰ ਧੋਣ ਦੀ ਵੀ ਸੇਵਾ ਕਰਦੇ। ਸੋ ਇੰਨੀ ਨਿਮਰਤਾ ਹੈ, ਸ਼ਰਧਾ ਹੈ ਔਰ ਭਾਵਨਾ ਹੈ, ਨਿਰਮਾਣਤਾ ਹੈ ਆਪਣੇ ਚਿੱਤ ਵਿੱਚ। ਸੇਵਾ ਔਰ ਭਾਵਨਾ ਹੋਵੇ ਤਾਂ ਸਾਧ ਸੰਗਤ ਸੇਵਾ ਕੀਤੀ ਜਾਂਦੀ, ਨਿਮਰਤਾ ਵੀ ਹੋਵੇ ਤਾਂ। ਨਿਮਰਤਾ ਹੋਵੇ ਕਿ ਮੈਂ ਛੋਟਾ ਹਾਂ ਔਰ ਨਿਮਾਣਾ ਹਾਂ, ਮੈਨੂੰ ਸੇਵਾ ਕਰਨ ਦੀ ਜ਼ਰੂਰਤ ਹੈ। ਇਹ ਸਭ ਗੁਰੂ ਮਹਾਰਾਜ ਸਾਹਿਬ ਜੀ ਦਾ ਰੂਪ ਨੇ। ਸਿੱਖ ਸੰਗਤਾਂ ਨੂੰ ਗੁਰੂ ਕਾ ਰੂਪ ਸਮਝੀਏ, ਪਰਮੇਸ਼ਰ ਦੇ ਪਿਆਰੇ ਜਾਣੀਏ ਅਤੇ ਆਪਣੇ ਆਪ ਵਿੱਚ ਚਿੱਤ ਵਿੱਚ ਇਹ ਖਿਆਲ ਹੋਵੇ ਕਿ ਸਾਨੂੰ ਸੇਵਾ ਕਰਨ ਦੀ ਹਾਲੇ ਜ਼ਰੂਰਤ ਹੈ, ਸੇਵਾ ਕਰਨੀ ਸਾਡਾ ਫਰਜ਼ ਬਣਦਾ ਹੈ। ਸੋ ਐਸੀ ਭਾਵਨਾ ਜਿਨ੍ਹਾਂ ਦੇ ਮਨ ਵਿੱਚ, ਉਹ ਹੋਰਾਂ ਦੀ ਸੇਵਾ ਤਾਂ ਹੀ ਕਰ ਸਕਦੇ ਹੈ। ਨਹੀਂ ਤਾਂ ਜਿਹੜੇ ਆਪਣੇ ਨਿਕਟਵਰਤੀ ਸਾਧ ਸੰਗਤ ਜੋ ਸੰਬੰਧੀ ਹੁੰਦੇ ਆ ਨਾ, ਇੱਕ ਦੂਸਰੇ ਤੋਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ, ਜਿਨ੍ਹਾਂ ਨੇ ਉਪਕਾਰ ਕੀਤਾ, ਜਿਨ੍ਹਾਂ ਦਾ ਉਪਕਾਰ ਹੋਵੇ ਆਪਣੇ ਉੱਪਰ ਵੀ, ਜਿਨ੍ਹਾਂ ਤੋਂ ਸਹਿਯੋਗ ਸਾਥ ਵੀ ਮਿਲਦਾ ਹੋਵੇ, ਲੋੜ ਪਈ ਤਾਂ ਕੰਮ ਵੀ ਆਉਂਦੇ ਹੋਣ ਆਪਣੇ ਸਾਖ ਸੰਬੰਧੀ, ਮਾਤਾ ਪਿਤਾ ਬਜ਼ੁਰਗ, ਇੱਕ ਦੂਸਰੇ ਦੀ ਢਿੱਲ ਮੱਠ ਵੇਲੇ ਵੀ ਕਈਆਂ ਦੇ ਕੋਲੋਂ ਫਿਰ ਨਿਮਰਤਾ ਸਹਿਤ ਦੂਜੇ ਦੀ ਮਦਦ ਨਹੀਂ, ਸੇਵਾ ਨਹੀਂ ਕੀਤੀ ਜਾਂਦੀ। ਅਤੇ ਦੂਸਰਿਆਂ ਹੋਰਾਂ ਦੀ ਸੇਵਾ ਤਾਂ ਕਿਧਰੇ ਕਰਨੀ ਰਹੀ। ਸੋ ਇਸ ਲਈ ਹੋਰਾਂ ਦੀ ਸੇਵਾ ਗੁਰੂ ਕੇ ਸਿੱਖ ਜਾਣ ਕੇ ਵੀ ਉਹ ਕਰ ਸਕਦਾ ਹੈ ਜਿਸ ਦੇ ਮਨ ਵਿੱਚ ਸ਼ਰਧਾ ਹੋਵੇ, ਪ੍ਰੇਮ ਹੋਵੇ ਔਰ ਨਿਮਰਤਾ ਹੋਵੇ, ਹਉਮੈ ਦਾ ਤਿਆਗ ਕਰ ਰਿਹਾ ਹੋਵੇ। ਸੋ ਇਸ ਪ੍ਰਕਾਰ ਹੋਰ ਸੰਗਤਾਂ ਦੀ ਸੇਵਾ ਗੁਰੂ ਕੇ ਸਿੱਖ ਮਿਲ ਕਰਕੇ ਕਰਦੇ ਹਨ, ਬਸਤਰ ਆਦਿਕ ਧੋਣ ਦੀ ਵੀ ਸੇਵਾ ਕਰਦੇ। ਕਈ ਤਾਂ ਇੱਥੋਂ ਤੱਕ ਖਿਆਲ ਕਰਦੇ ਹੁੰਦੇ ਆ ਜੋ ਸਾਡੇ ਅਰਗੇ ਕਿ ਆਪਣੇ ਹੀ ਬਸਤਰ ਨਾ ਸਗੋਂ ਧੋਣੇ ਪੈਣ, ਹੋਰ ਕੋਈ ਸਾਡੀ ਸੇਵਾ ਸਗੋਂ ਮੰਗ ਲਵੇ ਤਾਂ ਸੇਵਾ ਕਰ ਲਵੇ। ਜੇ ਐਸਾ ਹੀ ਖਿਆਲ ਹੈ ਹੋਰਾਂ ਦੀ ਸੇਵਾ ਤਾਂ ਕੀ ਕਰਨੀ, ਆਪਣੇ ਸੇਵਾ ਸੰਭਾਲ ਨਹੀਂ ਕਰ ਸਕਦਾ, ਆਪ ਉੱਦਮ ਕਰਕੇ ਆਪਣੇ ਆਪ ਦੀ ਸੰਭਾਲ ਨਹੀਂ ਜਿਹੜਾ ਕਰ ਸਕਦਾ, ਉਹਨੇ ਹੋਰ ਕਿਸੇ ਦੀ ਸੇਵਾ ਤਾਂ ਕਿਧਰੇ ਕਰਨੀ ਰਹੀ। ਸੋ ਇਸ ਲਈ ਜਿਹੜੇ ਉੱਦਮ ਕਰਦੇ ਹਨ, ਆਲਸ ਦਾ ਤਿਆਗ ਕਰਦੇ ਹੈ, ਹਉਮੈ ਦਾ ਤਿਆਗ ਕਰਦਿਆਂ ਹੋਇਆ ਨਿਮਰਤਾ ਸਹਿਤ, ਸੋ ਇਹ ਜੋ ਹਉਮੈ ਦਾ ਤਿਆਗ ਕਰਨ ਵਾਸਤੇ ਹੀ ਸੇਵਾ ਗੁਰੂ ਮਹਾਰਾਜ ਸਾਹਿਬ ਜੀ ਦੀ ਸੰਗਤ ਦੀ ਔਰ ਬਜ਼ੁਰਗਾਂ ਦੀ ਔਰ ਹੋਰ ਵੀ ਜੋ ਲੋੜਵੰਦ ਹਨ ਸਭ ਦੀ, ਜੇ ਆਪਦੇ ਕੋਲ ਸਰੀਰਕ ਸਮਰੱਥਾ ਹੈ, ਪਹੁੰਚ ਹੈ, ਜੇ ਮਹਾਰਾਜ ਸਾਹਿਬ ਨੇ ਸਰੀਰਕ ਬਲ ਬਖਸ਼ਿਸ਼ ਕੀਤਾ ਹੈ, ਤਾਂ ਫਿਰ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਜਿਵੇਂ ਕੋਈ ਲੋੜਵੰਦ ਹੋਵੇ, ਨੇੜੇ ਰਹਿਣ ਵਾਲਾ ਜਾਂ ਹੋਵੇ, ਜਿਸ ਨੂੰ ਵੀ ਜ਼ਰੂਰਤ ਹੋਵੇ ਜਾਂ ਢਿੱਲ ਮੱਠ ਹੋਵੇ, ਕਿਸੇ ਵੇਲੇ ਆਪ ਦੇ ਸਰੀਰ ਦੀ ਪਹੁੰਚ ਹੈ, ਸਮਰੱਥਾ ਹੈ, ਤੰਦਰੁਸਤੀ ਹੈ, ਤਾਂ ਫਿਰ ਉਸ ਦਾ ਵੀ ਸਹਿਯੋਗ ਕਰਨਾ ਚਾਹੀਦਾ, ਸੇਵਾ ਕਰਨ ਦਾ ਉੱਦਮ ਕਰਨਾ ਚਾਹੀਦਾ ਹੈ। ਇਸੇ ਪ੍ਰਕਾਰ ਐਸੇ ਉੱਦਮ ਦਾ ਜੋ ਸਦਕਾ ਬਸਤਰ ਆਦਿਕ ਧੋਣ ਦੀ ਵੀ, ਹੋਰਾਂ ਗੁਰਸਿੱਖਾਂ ਦੀ, ਗੁਰਮੁਖਾਂ ਦੀ, ਬਜ਼ੁਰਗਾਂ ਦੀ, ਸਭ ਦੀ, ਲੋੜਵੰਦਾਂ ਦੀ ਸੇਵਾ ਸਿੱਖ ਕਰਦੇ ਹਨ।
ਹੱਸ ਕਰ ਮਿਲ ਹੈ ਪ੍ਰੇਮ ਔਰ ਧਾਰੈ,
ਅਤੇ ਖੁਸ਼ ਹੋ ਕੇ ਮਿਲਦੇ ਆ ਹਿਰਦੇ ਵਿੱਚ ਪ੍ਰੇਮ ਧਾਰ ਕਰਕੇ। ਇਹ ਨਹੀਂ ਕਿ ਆਪਣੇ ਮਨ ਵਿੱਚ ਪਹਿਲਾਂ ਹੀ ਖਿਆਲ ਰੱਖਿਆ ਹੋਣਾ ਕਿ ਇਹ ਮੈਨੂੰ ਬੁਲਾਵੇ ਤਾਂ ਬੁਲਾਵਾਂਗਾ, ਅਤੇ ਮੈਂ ਤਾਂ ਵੱਡਾ ਹਾਂ, ਇਹਦਾ ਫਰਜ਼ ਬਣਦਾ ਹੈ ਬੁਲਾਉਣ ਦਾ, ਜੇ ਬੁਲਾਵੇਗਾ ਫਿਰ ਬੋਲਾਂਗੇ, ਐਸਾ ਖਿਆਲ ਹੁੰਦਾ। ਹੱਸ ਕੇ ਮਿਲਣ ਦਾ ਤਾਂ ਖਿਆਲ ਹੀ ਨਹੀਂ ਹੁੰਦਾ, ਜੇ ਪਹਿਲਾਂ ਹੀ ਕੋਈ ਮਨ ਵਿੱਚ ਹੋਰ ਖਿਆਲ ਰੱਖਿਆ ਤਾਂ ਕਿਵੇਂ ਖੁਸ਼ ਹੋ ਕੇ ਕੋਈ ਪ੍ਰਾਪਤ ਮਿਲੇਗਾ, ਇੱਕ ਦੂਸਰੇ ਦਾ ਮੇਲ ਮਿਲਾਪ ਕਿਵੇਂ ਖੁਸ਼ ਹੋਵੇਗਾ ਔਰ ਸਾਂਝ ਪਿਆਰ ਕਿਵੇਂ ਵਧੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਬਾਰੇ ਕਵੀ ਜੀ ਦੱਸਦੇ ਆ ਕਿ ਹੱਸ ਕਰਕੇ ਮਿਲਦੇ, ਖੁਸ਼ ਹੋ ਕੇ ਮਿਲਦੇ ਆ, ਪ੍ਰੇਮ ਦੇ ਵਿੱਚ ਹੋਰ ਵਾਧਾ ਹੁੰਦਾ।
ਭੋਜਨ ਇੱਕ ਸਥਾਨ ਸਭ ਕਰਹੀ,
ਅਤੇ ਲੰਗਰ ਪ੍ਰਸ਼ਾਦਾ ਵੀ ਇੱਕ ਥਾਂ 'ਤੇ ਇਕੱਠੇ ਹੋ ਕੇ ਛਕਣਾ ਕਰਦੇ ਹਨ ਮਿਲ ਕਰਕੇ।
ਕਰ ਅਰਦਾਸ ਧਿਆਨ ਕੋ ਧਰਹੀ,
ਅਤੇ ਇਸੇ ਪ੍ਰਕਾਰ ਸੋ ਇਹ ਵੀ ਇੱਕ ਸੰਕੇਤ ਹੈ ਪ੍ਰੇਮ ਵਿੱਚ ਵਾਧਾ ਹੋਣ ਦਾ, ਇਕੱਠੇ ਹੋ ਕੇ ਮਿਲ ਕੇ ਲੰਗਰ ਪ੍ਰਸ਼ਾਦਾ ਛਕਿਆ ਛਕਾਇਆ ਜਾਂਦਾ ਹੈ। ਇਸੇ ਪ੍ਰਕਾਰ ਜਿਹੜੇ ਆਪਸੀ ਪ੍ਰੇਮ ਇਤਫਾਕ ਵਾਲੇ ਹਨ, ਸੋ ਇਕੱਠੇ ਹੋ ਕੇ ਮਿਲ ਕੇ ਜਦੋਂ ਲੰਗਰ ਪ੍ਰਸ਼ਾਦਾ ਛਕਣਾ ਹੋਵੇ, ਆਪ ਤਿਆਰ ਕੀਤਾ ਹੈ ਜਾਂ ਹੋਰ ਕਿਸੇ ਨੂੰ ਵੀ ਬੁਲਾ ਲੈਣਾ ਕਿ ਤੁਸੀਂ ਵੀ ਪ੍ਰਸ਼ਾਦਾ ਛਕੋ, ਅਸੀਂ ਪਾ ਕੇ ਦੇ ਦਿੰਦੇ ਹਾਂ। ਇਸ ਪ੍ਰਕਾਰ ਮਿਲ ਕਰਕੇ ਸੋ ਇੱਕ ਥਾਂ 'ਤੇ ਇਕੱਠਿਆ ਹੋ ਕਰਕੇ ਲੰਗਰ ਪ੍ਰਸ਼ਾਦਾ ਛਕਦੇ ਹਨ।
ਕਰ ਅਰਦਾਸ ਧਿਆਨ ਕੋ ਧਰਹੀ,
ਤੇ ਅਰਦਾਸ ਬੇਨਤੀ ਗੁਰੂ ਚਰਨਾਂ ਵਿੱਚ ਫਿਰ ਉਪਰੰਤ ਕਰਦੇ ਹੈ, ਗੁਰੂ ਕਾ ਧਿਆਨ ਹਿਰਦੇ ਵਿੱਚ ਧਾਰਨ ਕਰਦੇ।
ਉੱਠੇ ਪ੍ਰਾਤ ਬੜ ਕਰੈ ਇਸ਼ਨਾਨ,
ਵੱਡੀ ਸਵੇਰ ਵੇਲੇ ਉੱਠਦੇ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖੀ ਦਾ ਇਹ ਨਿਯਮ ਹੈ ਕਿ ਅੰਮ੍ਰਿਤ ਵੇਲੇ ਉੱਠਣਾ ਹੈ। ਆਲਸ ਦਾ ਤਿਆਗ ਕਰਦਿਆਂ ਹੋਇਆਂ ਪਹਿਲਾਂ ਇਕਾਂਤ ਵਿੱਚ ਮਿਲ ਬੈਠ ਕਰਕੇ ਸਿਮਰਨ ਕਰਨਾ ਹੈ, ਗੁਰਬਾਣੀ ਦਾ ਪਾਠ ਨਿਤਨੇਮ ਕਰਨਾ ਹੈ, ਜਿਸ ਕਰਕੇ ਕਿ ਦਿਨ ਦਾ ਵੀ ਜੋ ਸਮਾਂ ਹੈ ਤਿਸ ਵੇਲੇ ਵੀ ਉਸ ਸਿਮਰਨ ਦਾ ਜੋ ਅਸਰ ਹੈ ਉਹ ਆਪਣੇ ਹਿਰਦੇ ਵਿੱਚ ਬਰਕਰਾਰ ਰਹੇ। ਇਸ ਪ੍ਰਕਾਰ ਸਿਮਰਨ ਕਰਦੇ ਇਸ਼ਨਾਨ ਕਰਕੇ
ਬਸਤਰ ਸ਼ਸਤਰ ਤੇ ਹੋਏ ਸਬਦਹਾਨ,
ਸ਼ਸਤਰ ਬਸਤਰ ਨਾਲ ਸਨੱਧ ਬੱਧ ਤਿਆਰ ਬਰ ਤਿਆਰ ਹੋ ਕੇ
ਇਮ ਸੁਚੇਤ ਹੋਏ ਮਗ ਮੋਹ ਚੱਲੈ,
ਇਸ ਪ੍ਰਕਾਰ ਸਾਵਧਾਨ ਸੁਚੇਤ ਹੋ ਕਰਕੇ ਰਸਤੇ ਤੇ ਚੱਲਦੇ।
ਜਹਾਂ ਸਿੱਖ ਕਰ ਭਾਉ ਸੋ ਮਿਲੈ,
ਜਿੱਥੇ ਪ੍ਰੇਮ ਨਾਲ ਸਿੱਖ ਸੰਗਤਾਂ ਮਿਲਦੀਆਂ।
ਚਲਤ ਪੰਜਾਬ ਦੇਸ਼ ਮੋਂ ਆਏ,
ਜਿੱਥੇ ਬਹੁਤ ਸਿੱਖ ਸੇਵਕ ਮਿਲਦੇ ਹਨ, ਪ੍ਰੇਮ ਸਹਿਤ ਉਹਨਾਂ ਨੂੰ ਮਿਲਿਆ ਜਾਂਦਾ ਹੈ। ਇਵੇਂ ਪੰਜਾਬ ਦੇਸ਼ ਵਿੱਚ ਚੱਲ ਕਰਕੇ ਪਹੁੰਚੇ ਹੋਰਨਾਂ ਦੇਸ਼ਾਂ ਦੂਰੋਂ ਦਰਾਡਿਓਂ ਚੱਲ ਕੇ।
ਦੇਖ ਬ੍ਰਿੰਦ ਸਿੱਖ ਤੁਰਕ ਰਸਾਏ,
ਅਤੇ ਬਹੁਤ ਸਾਰੇ ਸਿੱਖ ਆਉਂਦੇ ਹੈ ਨਾ ਜਦੋਂ ਚੱਲ ਕੇ, ਤਾਂ ਉਸ ਵੇਲੇ ਕਈ ਜਿਹੜੇ ਤੁਰਕ ਹਨ ਈਰਖਾਲੂ ਨੇ ਗੁਰੂ ਘਰ ਨਾਲ ਈਰਖਾ ਕਰਨ ਵਾਲੇ, ਉਹ ਬਹੁਤ ਕ੍ਰੋਧਵਾਨ ਹੋਏ ਵੇਖ ਵੇਖ ਕੇ। ਜਿਵੇਂ ਸਾਧ ਸੰਗਤ ਜੋ ਪੁਰਾਤਨ ਸਮੇਂ ਵਿੱਚ ਜਦੋਂ ਮੁਗਲਾਂ ਦਾ ਬਾਦਸ਼ਾਹਾਂ ਦਾ ਰਾਜ ਸੀ ਨਾ, ਉਸ ਵੇਲੇ ਬਹੁਤ ਗਿਣਤੀ ਵਿੱਚ ਜ਼ਿਆਦਾਤਰ ਤੁਰਕ ਈਰਖਾ ਕਈ ਕਰਿਆ ਕਰਦੇ ਸਨ, ਸਿੱਖ ਸੰਗਤਾਂ ਨੂੰ ਸ਼ਸਤਰਧਾਰੀ ਵੇਖ ਨਹੀਂ ਸੀ ਸੁਖਾਉਂਦੇ। ਅਤੇ ਇਸੇ ਪ੍ਰਕਾਰ ਦੀ ਹੁਣ ਦੀ ਜਿਹੜੀ ਹਾਲਤ ਹੈ ਨਾ, ਉਹ ਇਹ ਬਣੀ ਹੋਈ ਹੈ ਭਾਰਤ ਵਿੱਚ ਜਦੋਂ ਕਿਤੇ ਸਿੱਖ ਦੂਸਰੇ ਸੂਬਿਆਂ ਵਿੱਚ ਜਾਂਦੇ ਆ, ਹੋਰ ਦੂਜੇ ਸੂਬਿਆਂ ਵਿੱਚ ਵਿਚਰਦਿਆਂ ਹੋਇਆਂ, ਜਿਵੇਂ ਕਿ ਸ੍ਰੀ ਹਰਜੂਰ ਸਾਹਿਬ ਦੀ ਯਾਤਰਾ ਕਰਦਿਆਂ ਹੋਇਆਂ ਜਾਂ ਹੋਰ ਗੁਰੂ ਅਸਥਾਨਾਂ 'ਤੇ ਮਨੀਕਰਨ ਸਾਹਿਬ ਜਾਂ ਪਾਉਂਟਾ ਸਾਹਿਬ, ਸੋ ਇਸੇ ਪ੍ਰਕਾਰ ਪਟਨਾ ਸਾਹਿਬ ਵੱਲ ਨੂੰ ਜਾਂਦੀਆਂ ਸੰਗਤਾਂ ਹਜ਼ੂਰ ਸਾਹਿਬ ਦੀ ਯਾਤਰਾ ਕਰਦੀਆਂ, ਗੁਰੂ ਨਾਨਕ ਝੀਰਾ ਗੁਰਦੁਆਰਾ ਸਾਹਿਬ ਜੋ ਬਿਦਰ ਵਿਖੇ ਹੈ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸਥਾਨ ਹੈ, ਉਸ ਇਲਾਕੇ ਵਿੱਚ ਉਹਨਾਂ ਸੂਬਿਆਂ ਵਿੱਚ ਜਦੋਂ ਸੰਗਤਾਂ ਵਿਚਰਦੀਆਂ ਤਾਂ ਜਿਹੜੇ ਹਿੰਦੂ ਲੋਕ ਹੈ ਨਾ ਕਈ, ਉਹ ਇਸੇ ਤਰ੍ਹਾਂ ਈਰਖਾ ਕਈ ਕਰਦੇ ਆ ਸਿੱਖ ਸੰਗਤਾਂ ਨੂੰ ਵੇਖ ਕਰਕੇ, ਉਹਨਾਂ ਨੂੰ ਬਹੁਤ ਜ਼ਿਆਦਾ ਕ੍ਰੋਧ ਆਉਂਦਾ ਹੈ ਕਿ ਇਹ ਕਿਉਂ ਇਸ ਤਰ੍ਹਾਂ ਵਿਚਰਦੇ ਆ, ਸ਼ਸਤਰਧਾਰੀ ਹੋ ਕੇ ਵੱਖਰਾ ਹੀ ਇਹਨਾਂ ਦਾ ਸਰੂਪ ਹੈ। ਸੋ ਉਹਨਾਂ ਨੂੰ ਦੇਖ ਕਰਕੇ ਗੁਰੂ ਕਾ ਸਿੱਖੀ ਸਰੂਪ ਜਿਹੜਾ ਹੈ ਚੰਗਾ ਨਹੀਂ ਲੱਗਦਾ, ਜਿੱਥੇ ਥੋੜ੍ਹੀ ਗਿਣਤੀ ਵਿੱਚ ਸਿੱਖਾਂ ਨੂੰ ਵੇਖਦੇ ਆ ਉੱਥੇ ਝੱਟ ਹੀ ਲੜਨ ਦੀ ਕੋਸ਼ਿਸ਼ ਕਰਦੇ ਆ ਔਰ ਹੋਰ ਨਿਰਾਦਰ ਅਪਮਾਨ ਕਰਨ ਦੇ ਯਤਨ ਕਰਦੇ ਹਨ ਕੁਝ। ਇਸੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਸਤਰਧਾਰੀ ਸਦਾ ਵਾਸਤੇ ਸਿੱਖਾਂ ਨੂੰ ਬਣਾਇਆ ਹੈ। ਜਿਹੜਾ ਸਿੱਖ ਹਰ ਇੱਕ ਦਾ ਭਲਾ ਚਾਹੁੰਦਾ ਹੈ, ਸੋ ਲੋੜ ਪਈ 'ਤੇ ਹਰ ਇੱਕ ਦੀ ਮਦਦ ਕਰਦਾ, ਸਹਾਇਤਾ ਕਰਦਾ ਹੈ। ਸੋ ਇਹ ਵੀ ਚੇਤਾ ਉਹਨਾਂ ਨੂੰ ਲੋਕਾਂ ਨੂੰ ਰੱਖਣਾ ਚਾਹੀਦਾ ਕਿ ਇਹ ਤਾਂ ਪਾਰਉਪਕਾਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਹਨ, ਪਰ ਉਸ ਵੇਲੇ ਐਸੀ ਹਾਲਤ ਸੀ ਜਿਹੜੇ ਤੁਰਕ ਲੋਕ ਈਰਖਾਲੂ ਸਨ, ਸਿੱਖਾਂ ਨੂੰ ਵੇਖ ਕੇ ਕ੍ਰੋਧਵਾਨ ਹੁੰਦੇ।
ਹਿੰਦੂ ਮਿਲ ਮਿਲ ਹਾਸੀ ਠਾਨ ਹੈ,
ਅਤੇ ਕਈ ਹਿੰਦੂ ਜਿਹੜੇ ਹੈ ਉਹ ਮਿਲ ਮਿਲ ਕਰਕੇ ਇਕੱਠੇ ਹੋ ਕੇ ਸਿੱਖੀ ਸਰੂਪ ਵੇਖ ਕੇ ਸਿੱਖਾਂ ਵੱਲ ਦੇਖ ਕੇ ਮਖੌਲ ਕਰਦੇ।
ਬਹੁ ਪ੍ਰਕਾਰ ਕੀ ਨਕਲ ਬਖਾਨ ਹੈ,
ਅਤੇ ਬਹੁਤ ਤਰ੍ਹਾਂ ਦੀਆਂ ਨਕਲਾਂ ਉਤਾਰ ਕਰਕੇ ਇੱਕ ਦੂਸਰੇ ਦੇ ਨਾਲ ਮਿਲ ਕੇ ਹੱਸਦੇ ਕਿ ਐਸਾ ਇਹਨਾਂ ਦਾ ਸਰੂਪ ਹੈ ਸਿੱਖਾਂ ਦਾ, ਔਰ ਸੋ ਕਈ ਤਰ੍ਹਾਂ ਦੀਆਂ ਨਕਲਾਂ ਉਤਾਰਨ ਕਰਕੇ ਜੋ ਹੋਰ ਕਈ ਪ੍ਰਕਾਰ ਦੇ ਆਪਣੇ ਮਨ ਦੇ ਖਿਆਲ ਪ੍ਰਗਟ ਕਰਤੇ, ਜੋ ਆਪਣੇ ਇੱਕ ਦੂਸਰੇ ਪਾਸ ਮਨਮਤੀਆਂ ਦੇ।
ਖਿਜ ਹੈ ਤੁਰਕ ਸਿੱਖਨ ਗਨ ਜੋਈ,
ਅਤੇ ਜਿਹੜੇ ਤੁਰਕ ਲੋਕ ਬਹੁਤ ਸਾਰੇ ਸਿੱਖਾਂ ਨੂੰ ਵੇਖ ਕੇ ਖਿੱਚਦੇ।
ਹੋਣਹਾਰ ਹੋਵਤ ਹੈ ਸੋਈ,
ਅਤੇ ਫਿਰ ਹੋਣਹਾਰ ਜਿਵੇਂ ਹੋਵੇ ਉਸੇ ਪ੍ਰਕਾਰ ਹੀ ਹੁੰਦਾ, ਸਿੱਖ ਫਿਰ ਗੁਰੂ ਕੇ ਬਚਨ ਅਨੁਸਾਰ ਸ਼ਸਤਰਧਾਰੀ ਹੋ ਕੇ ਅਗੋਂ ਉਹਨਾਂ ਦੇ ਦਾ ਮੁਕਾਬਲਾ ਕਰਦੇ ਹਨ।
ਕਿਸ ਮਾਨਸ ਕੇ ਬਸ ਮਹਿਨਾ ਹੈ,
ਤੇ ਜਾਣੋ ਕਿ ਕਿਸੇ ਮਨੁੱਖ ਦੇ ਬਸ ਦੀ ਗੱਲ ਹੀ ਨਹੀਂ ਰਹਿੰਦੀ ਹੈ।
ਹੋਏ ਅਵਸ ਜੋ ਭਾਵੀ ਆਹੇ,
ਤੇ ਜਾਣੋ ਕਿ ਜਿਵੇਂ ਜਿਵੇਂ ਸੋ ਹੋਣਹਾਰ ਨੂੰ ਚੰਗਾ ਲੱਗੇ, ਪਰਮੇਸ਼ੁਰ ਦਾ ਫਿਰ ਜਿਵੇਂ ਭਾਣਾ ਹੋਵੇ ਤਿਵੇਂ ਹੀ ਉੱਥੇ ਸਮਾਂ ਗੁਜ਼ਰਦਾ।
ਕਿਤ ਕਿਤ ਨੋਕ ਚੋਕ ਮਗ ਪਈ,
ਤੇ ਇਸੇ ਪ੍ਰਕਾਰ ਦੀ ਕਈ ਥਾਵਾਂ 'ਤੇ ਜੋ ਬੋਲੀ ਠੋਲੀ ਹੋਈ ਕਿਸੇ ਦੀ ਵੱਲੋਂ ਮਖੌਲ ਆਦਿ ਕਰਨ ਦੀ।
ਸੁਲਗਤ ਅਗਨ ਅਧਿਕ ਹੋਏ ਗਈ,
ਸੁਲਗਤ ਜਾਣੋ ਕਿ ਸੁਲਗਦਿਆ ਹੋਇਆ ਜੋ ਅੱਗ ਜਿਹੜੀ ਹੈ ਨਾ ਕ੍ਰੋਧ ਆਦਿਕ ਦੀ ਹੈ, ਉਹ ਬਹੁਤੀ ਜੋ ਬਲਦੀ ਬਲਦੀ ਵੱਧ ਹੀ ਗਈ ਈਰਖਾਲੂਆਂ ਦੀ।
ਚਲੇ ਸ਼ਸਤਰ ਕੀਨਸ ਕਮਸਾਨਾ,
ਜਦੋਂ ਕਿਤੇ ਬਹੁਤ ਈਰਖਾਲੂ ਇਕੱਠੇ ਹੋ ਕੇ ਗੁਰੂ ਕੇ ਸਿੱਖਾਂ ਦਾ ਵਿਰੋਧ ਕਰਨ ਲੱਗੇ ਤਾਂ ਉਹਨਾਂ ਦਾ ਟਾਕਰਾ ਕਰਦਿਆਂ ਹੋਇਆਂ ਸਿੱਖਾਂ ਨੇ ਸ਼ਸਤਰਾਂ ਦੇ ਪ੍ਰਹਾਰ ਉਹਨਾਂ ਉੱਪਰ ਕੀਤੇ, ਉਹਨਾਂ ਵੱਲੋਂ ਵੀ ਅੱਗੋਂ ਸ਼ਸਤਰ ਚਲਾਏ ਗਏ, ਘਮਸਾਨ ਦੇ ਯੁੱਧ ਹੋਏ।
ਕਾਟੇ ਗਨ ਸ਼ਤਰੂ ਬਲਵਾਨਾ,
ਬਲ ਵਾਲੇ ਜਿਹੜੇ ਦੁਸ਼ਮਣ ਸਨ ਨਾ ਉਹਨਾਂ ਨੂੰ ਵੀ ਗੁਰੂ ਕੇ ਸਿੱਖਾਂ ਨੇ ਸ਼ਸਤਰਾਂ ਦੇ ਵਾਰ ਕਰਕੇ ਕੱਟਿਆ ਵੱਢਿਆ।
ਗੁਰ ਸਹਾਇਤਾ ਐਸੀ ਕਰੀ,
ਸਤਿਗੁਰੂ ਮਹਾਰਾਜ ਸਾਹਿਬ ਨੇ ਐਸੀ ਕਿਰਪਾ ਕਰਕੇ ਉਹਨਾਂ ਦੀ ਸਹਾਇਤਾ ਕੀਤੀ ਹੈ, ਹੁਕਮ ਬਚਨ ਮੰਨਣ ਕਰਕੇ।
ਜਿਸ ਤੇ ਚਮੂ ਬੈਰੀਆਂ ਦਰੀ,
ਜਿਸ ਕਰਕੇ ਬੈਰੀਆਂ ਦੀ ਜੋ ਫੌਜ ਹੈ ਉਹ ਸਿੱਖ ਸੂਰਮਿਆਂ ਨੇ ਸ਼ਸਤਰਧਾਰੀ ਹੋ ਕੇ ਦਰੜ ਸੁੱਟੀ।
ਸਿਰ ਧੜ ਕਰਕੇ ਧਰਨ ਗਿਰਾਏ,
ਤੇ ਸਿਰ ਧੜ ਵੱਖਰੇ ਵੱਖਰੇ ਕਰਕੇ ਧਰਤੀ ਉੱਪਰ ਸੁੱਟੇ ਉਹਨਾਂ ਦੇ ਲਾਹ ਕੇ।
ਦੇਖ ਤੇਜ ਪੁਨ ਚਲੇ ਪਲਾਏ,
ਤੇ ਜਦੋਂ ਤੇਜ ਪ੍ਰਤਾਪ ਗੁਰੂ ਕੇ ਸਿੱਖਾਂ ਦਾ ਵੇਖਿਆ ਹੈ ਤੇ ਫਿਰ ਆ ਕੇ ਲੜਨ ਵਾਲੇ ਜਿਹੜੇ ਤੁਰਕ ਲੋਕ ਕ੍ਰੋਧੀ ਹੋ ਕੇ ਦਬਾਉਣ ਵਾਸਤੇ ਆਏ ਸੀ, ਫਿਰ ਉਹ ਭੱਜ ਚੱਲੇ।
ਬਹੁਰ ਤਰਾਸ ਧਰ ਨੇਰ ਨ ਕਰੈ,
ਫਿਰ ਡਰ ਦੇ ਮਾਰੇ ਨੇੜੇ ਨਹੀਂ ਢੁਕੇ।
ਮਰੇ ਹੇਰ ਬਹੁ ਹਿਰਦੈ ਡਰੈ,
ਤੇ ਆਪਣੇ ਆਦਮੀਆਂ ਨੂੰ ਮਰਿਆ ਵੇਖ ਕੇ ਡਰਨ ਲੱਗ ਪਏ।
ਦੋਏ ਤਰੈ ਵਾਰ ਯੁੱਧ ਕਰ ਕ੍ਰੋਧਾ,
ਇਸ ਪ੍ਰਕਾਰ ਵੀਰ ਰਸ ਦੇ ਸਹਿਤ ਦੋ ਤਿੰਨ ਮੇਰਾ ਸੰਗਤਾਂ ਦਾ ਜਦੋਂ ਰਸਤੇ ਵਿੱਚ ਵਿਰੋਧ ਕਰਨ ਵਾਲੇ ਰੋਕਣ ਵਾਲੇ ਜਾਂ ਮਖੌਲ ਕਰਨ ਵਾਲੇ ਤੁਰਕਾਂ ਜਾਂ ਹਿੰਦੂਆਂ ਨਾਲ ਜਦੋਂ ਯੁੱਧ ਹੋਇਆ,
ਬੜਤ ਬੜਤ ਬਹੁ ਵੱਡਿਓ ਵਿਰੋਧਾ,
ਇਹ ਵੱਧਦਿਆਂ ਵੱਧਦਿਆਂ ਬਹੁਤ ਵਿਰੋਧ ਐਵੇਂ ਵਧਿਆ।
ਪਿਖ ਸਮੂਹ ਕੋ ਸੰਗਤ ਅਰੀ,
ਤੇ ਸਮੂਹ ਬਹੁਤ ਸਾਰੇ ਵਿਰੋਧੀਆਂ ਨੂੰ ਵੇਖ ਕੇ ਸੰਗਤ ਵੀ ਅੱਗੋਂ ਆੜ ਡਟ ਜਾਂਦੀ ਰਹੀ।
ਨਹਿਰੋ ਕਹਿ ਧਰ ਕਰ ਉਰ ਅਰੀ,
ਤੇ ਕੋਈ ਵੀ ਆਪਣੇ ਮਨ ਦੇ ਸੁਭਾਅ ਕਰਕੇ ਔਰ ਬਹੁਤ ਕ੍ਰੋਧਵਾਨ ਹੋ ਕੇ ਗੁਰੂ ਕੇ ਸਿੱਖਾਂ ਦਾ ਵਿਰੋਧ ਕਰਦਿਆਂ ਹੋਏ ਅੜੀ ਕਰਕੇ ਸੰਗਤ ਨੂੰ ਨਾ ਰੋਕ ਸਕਿਆ।
ਕੀਰਤਨ ਕਰਤ ਅਨੰਦਤ ਔਰ ਮੈਂ,
ਗੁਰੂ ਕੀਆਂ ਸਿੱਖ ਸੰਗਤਾਂ ਆਪਣਿਆਂ ਹਿਰਦਿਆਂ ਵਿੱਚ ਆਨੰਦ ਦੇ ਸਹਿਤ ਕੀਰਤਨ ਕਰਦੀਆਂ ਹੋਈਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਦੀਆਂ।
ਸੰਗਤ ਪਹੁੰਚੀ ਆਨੰਦਪੁਰ ਮੈਂ,
ਸ੍ਰੀ ਅਨੰਦਪੁਰ ਸਾਹਿਬ ਵਿੱਚ ਇਸ ਤਰ੍ਹਾਂ ਗੁਰੂ ਕੀ ਸੰਗਤ ਪਹੁੰਚੀ।
ਸ਼੍ਰੀ ਸਤਿਗੁਰ ਕੋ ਪੂਜਨ ਕਰਿਓ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਸਿੱਖ ਸੰਗਤਾਂ ਨੇ ਨਮਸਕਾਰਾਂ ਕੀਤੀਆਂ, ਪ੍ਰੇਮ ਸਹਿਤ ਭੇਟਾਵਾਂ ਅਰਪਣ ਕੀਤੀਆਂ।
ਤਨ ਮਨ ਧਨ ਅਰਪਣ ਸਭ ਕਰਿਓ,
ਤੇ ਤਨ ਮਨ ਧਨ ਅਰਪਣ ਕੀਤਾ, ਅਰਦਾਸਾਂ ਬੇਨਤੀਆਂ ਕੀਤੀਆਂ।
ਖੁਸ਼ੀ ਕਰੀ ਸਤਿਗੁਰ ਬਿਗਸਾਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋ ਕਰਕੇ ਖੁਸ਼ੀਆਂ ਬਖਸ਼ਿਸ਼ ਕਰਦੇ ਹਨ।
ਤੁਮ ਨਿਹਾਲ ਪਹਿ ਬਾਕ ਅਲਾਏ,
ਸਤਿਗੁਰਾਂ ਨੇ ਇਹ ਬਚਨ ਸੁਣਾਏ ਹੈ ਕਿ ਤੁਸੀਂ ਸਭ ਸਿੱਖ ਨਿਹਾਲ ਹੋਏ ਹੋ।
ਬੁੱਝਿਓ ਮਗ ਬਿਰਤੰਤ ਕਿਮ ਪਹਿਓ,
ਰਸਤੇ ਵਿੱਚ ਆਉਣ ਦਾ ਹਾਲ ਮਹਾਰਾਜ ਸਾਹਿਬ ਜੀ ਨੇ ਸਿੱਖ ਸੰਗਤ ਤੋਂ ਪੁੱਛਿਆ।
ਜਿਮ ਬੀਤਿਓ ਸਿੱਖਨ ਕਹਿ ਦਿਓ,
ਜਿਵੇਂ ਸਮਾਂ ਬੀਤਿਆ ਰਾਹ ਵਿੱਚ ਆਉਂਦਿਆਂ ਹੋਇਆਂ ਤਿਵੇਂ ਸਿੱਖਾਂ ਨੇ ਦੱਸ ਦਿੱਤਾ।
ਬੜੀ ਸਪਰਧਾ ਬੜੀ ਗੁਸਾਈ,
ਮਾਲਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਗੁਰੂ ਘਰ ਦੇ ਵਿਰੋਧੀ ਨੇ ਉਹਨਾਂ ਨਾਲ ਉਹਨਾਂ ਦੇ ਮਨਾਂ ਵਿੱਚ ਗੁਰੂ ਘਰ ਦੇ ਪ੍ਰਤੀ ਹੋਰ ਬਹੁਤ ਜ਼ਿਆਦਾ ਈਰਖਾ ਵੱਧ ਗਈ ਹੈ।
ਤੁਮ ਬਿਨ ਹਮਰੋ ਕੋ ਨਾ ਸਹਾਈ,
ਸਤਿਗੁਰੂ ਜੀ ਤੁਹਾਡੇ ਤੋਂ ਬਿਨਾਂ ਸਾਡਾ ਕੋਈ ਹੋਰ ਸਹਾਈ ਨਹੀਂ ਹੈ।
ਆਵਨ ਜਾਨ ਕਠਨ ਵੱਡ ਪਹਿਓ,
ਜਦੋਂ ਆਪ ਜੀ ਦੇ ਪਾਸ ਚੱਲ ਕੇ ਆਉਣਾ ਹੁੰਦਾ ਹੈ, ਜਦੋਂ ਇੱਥੋਂ ਅਸੀਂ ਆਪ ਜੀ ਦੇ ਦੀਦਾਰੇ ਕਰਕੇ ਵਾਪਸ ਜਾਂਦੇ ਹਾਂ ਤਾਂ ਇਸ ਤਰ੍ਹਾਂ ਜਾਣਾ ਆਉਣਾ ਬਹੁਤ ਔਖਾ ਹੋ ਗਿਆ।
ਹਿੰਦੂ ਤੁਰਕ ਬੈਰ ਵੱਧ ਗਏ।
ਹਿੰਦੂਆਂ ਦਾ ਅਤੇ ਤੁਰਕਾਂ ਦਾ ਆਪ ਜੀ ਦੇ ਸਿੱਖਾਂ ਨਾਲ ਬਹੁਤਾ ਵੈਰ ਵੱਧ ਗਿਆ।
ਕੋ ਸਿੱਖ ਮਰੇ ਲੜਾਈ ਲੜਕੇ।
ਸਤਿਗੁਰੂ ਜੀ, ਅਸੀਂ ਆਪ ਜੀ ਦੇ ਪਾਸ ਜਦੋਂ ਆਉਂਦੇ ਹਾਂ, ਰਸਤੇ ਵਿੱਚ ਆਉਂਦੇ ਹਾਂ, ਉਹਨਾਂ ਨਾਲ ਲੜਾਈ ਕਰਦਿਆਂ ਹੋਇਆਂ, ਈਰਖਾਲੂਆਂ ਨਾਲ ਲੜਦਿਆਂ ਹੋਇਆਂ ਕਈ ਸਿੱਖ ਸ਼ਹੀਦ ਹੋ ਗਏ ਨੇ।
ਰਾਵਰ ਚਰਨ ਧਿਆਨ ਉਰ ਧਰਕੇ।
ਆਪ ਜੀ ਦੇ ਚਰਨਾਂ ਦਾ ਧਿਆਨ ਹੀ ਆਪਣੇ ਹਿਰਦੇ ਵਿੱਚ ਧਾਰ ਕਰਕੇ ਉਹਨਾਂ ਨੇ ਰਸਤੇ ਵਿੱਚ ਆਉਂਦਿਆਂ ਹੋਇਆਂ ਸ਼ਹੀਦੀਆਂ ਪਾ ਲਈਆਂ।
ਕੇਤਕ ਘਾਇਲ ਗ੍ਰਾਮਨ ਛੋਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ, ਕਈ ਜੋ ਸਿੱਖ ਜ਼ਖਮੀ ਹੋਏ, ਜਿੱਥੇ ਕਿਤੇ ਆਪ ਜੀ ਦੇ ਸ਼ਰਧਾਲੂ ਸਿੱਖ ਦੇਖੇ ਹਨ ਨਗਰਾਂ ਵਿੱਚ, ਉਹਨਾਂ ਨਗਰਾਂ ਵਿੱਚ ਉਹਨਾਂ ਨੂੰ ਸੰਭਾਲ ਵਾਸਤੇ ਛੱਡਿਆ।
ਹੋਏ ਅਬ੍ਰਿਣ ਆਵ ਹੈ ਤੁਮ ਓਰੇ।
ਮਹਾਰਾਜ ਸੱਚੇ ਪਾਤਸ਼ਾਹ, ਉਹ ਜਦੋਂ ਨਰੋਏ ਹੋ ਜਾਣਗੇ, ਅਰੋਗ ਹੋ ਜਾਣਗੇ, ਤਿਨ੍ਹਾਂ ਦੇ ਜ਼ਖਮ ਹੱਛੇ ਹੋ ਜਾਣਗੇ, ਤਿਸ ਵੇਲੇ ਉਹ ਆਪ ਜੀ ਦੇ ਪਾਸ ਪਹੁੰਚ ਸਕਣਗੇ।
ਕਿਸ ਹੋ ਨਾ ਜਾਣ ਹੈ ਹਮ ਪਰਦੇਸੀ।
ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਤਾਂ ਪਰਦੇਸੀ ਲੋਕ ਹਾਂ। ਸਤਿਗੁਰੂ ਜੀ, ਉਹ ਰਸਤੇ ਵਿੱਚ ਬਹੁਤ ਹੀ ਤਾਂ ਸਾਡੀ ਲੋਕਾਂ ਨਾਲ, ਹੋਰ ਨਗਰ ਨਿਵਾਸੀਆਂ ਨਾਲ ਕੋਈ ਜ਼ਿਆਦਾ ਜਾਣ ਪਛਾਣ ਹੀ ਨਹੀਂ ਹੁੰਦੀ।
ਹਿੰਦ ਤੁਰਕ ਰਿਪ ਵਧੇ ਵਿਸ਼ੇਸ਼ੀ।
ਅਤੇ ਹਿੰਦੂ ਅਤੇ ਤੁਰਕ ਗੁਰੂ ਕੇ ਸਿੱਖਾਂ ਦੇ ਬਹੁਤੇ ਵਿਰੋਧੀ ਬਣ ਗਏ, ਵੈਰੀ ਬਣ ਗਏ ਨੇ।
ਤੁਮ ਸਿੱਖਨ ਕੇ ਹੋ ਸਵਾਮੀ।
ਮਹਾਰਾਜ ਜੀ, ਆਪ ਜੀ ਸਿੱਖਾਂ ਦੇ ਸਵਾਮੀ ਮਾਲਕ ਹੋ।
ਜਾਣਤ ਸਭ ਕੀ ਅੰਤਰ ਜਾਮੀ।
ਆਪ ਜੀ ਸਭ ਦੀ ਹਾਲਤ ਜਾਣਦੇ ਹੋ, ਅੰਤਰ ਜਾਮੀ ਹੋ।
ਰੱਖਿਆ ਕਰੋ ਆਪ ਦੇ ਹੱਥ।
ਆਪ ਕਿਰਪਾ ਕਰਕੇ ਹੱਥ ਦੇ ਕੇ ਰੱਖਿਆ ਕਰੋ।
ਤੁਮ ਅਲੰਬ ਇੱਕ ਸਿੱਖਿਆ ਨਸਾਥ।
ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਹੀ ਇੱਕ ਸਾਨੂੰ ਆਸਰਾ ਹੈ। ਅਸੀਂ ਸਮਝਦੇ ਹਾਂ ਕਿ ਤੁਸੀਂ ਹੀ ਸਾਡੇ ਅੰਗ ਸੰਗ ਸਦਾ ਸਹਾਈ ਹੋਣ ਵਾਲੇ ਹੋ।
ਬਨਹੋ ਸਹਾਇਕ ਤਉ ਇਮ ਰਹੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੇਕਰ ਆਪ ਜੀ ਸਾਡੇ ਰੱਖਿਅਕ ਬਣੋ, ਤਾਂ ਹੀ ਅਸੀਂ ਸੁੱਖ ਆਨੰਦ ਦੇ ਸਹਿਤ ਰਹਿ ਸਕਦੇ ਹਾਂ।
ਅਪਰ ਉਪਾਵ ਨ ਕੋ ਲਹੇ।
ਅਤੇ ਹੋਰ ਕੋਈ ਯਤਨ ਸਾਨੂੰ ਨਹੀਂ ਸੁੱਝਦਾ।
ਸਿੱਖਿਅਨ ਕੋ ਦੁੱਖ ਸੁਨ ਕਰ ਨਾਥ।
ਮਾਲਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਤੋਂ ਇਹ ਗੱਲ ਜਦੋਂ ਸੁਣੀ ਹੈ,
ਚਿਤ ਮਹਿ ਚਿਤ ਵਹਿ ਚਿੰਤਾ ਸਾਥ।
ਸਿੱਖਾਂ ਨੇ ਜਦੋਂ ਆਪਣਾ ਦੁੱਖ ਦੱਸਿਆ, ਸਤਿਗੁਰੂ ਜੀ ਆਪ ਜੀ ਦੇ ਦਰਸ਼ਨ ਕਰਨ ਦੇ ਚਾਹਵਾਨ ਹੁੰਦੇ ਆ, ਹੋਰ ਵੀ ਸਿੱਖ ਸੇਵਕ ਚੱਲ ਕੇ ਆਪ ਜੀ ਦੇ ਹਜ਼ੂਰ ਪਹੁੰਚਦੇ ਆ, ਜਾਂਦੇ ਆਉਂਦੇ ਆ ਬਹੁਤ ਕਠਿਨਾਈਆਂ ਝੱਲਣੀਆਂ ਪੈਂਦੀਆਂ, ਆਪ ਕਿਰਪਾ ਕਰੋ ਸੱਚੇ ਪਾਤਸ਼ਾਹ, ਹੋਰ ਕਿਰਪਾ ਕਰਕੇ ਸਹਾਇਤਾ ਬਖਸ਼ਿਸ਼ ਕਰੋ। ਇਹ ਜਦੋਂ ਬੇਨਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣੀ ਹੈ, ਤਾਂ ਸਤਿਗੁਰੂ ਜੀ ਵਿਚਾਰਨ ਲੱਗੇ,
ਦੁਇ ਘਟਕਾ ਲਗ ਤਹਰੀ ਮੌਨ।
ਦੋ ਕੁ ਘੜੀਆਂ ਦੇ ਸਮੇਂ ਤੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਚੁੱਪ ਰਹੇ।
ਭਰੀ ਸਭਾ ਨਹਿ ਬੋਲਿਓ ਕੌਣ।
ਇਹ ਸੰਗਤ ਇਕੱਠੀ ਹੈ, ਸਭਾ ਭਰੀ ਹੋਈ ਹੈ, ਕੋਈ ਵੀ ਤਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੁੱਪ ਹੋਇਆ ਜਾਣ ਕੇ ਵਚਨ ਨਹੀਂ ਕਰਦਾ।
ਪੁੰਨ ਪਰਿਅੰਕ ਪਰ ਪੌਡੇ ਦਿਆਲ।
ਦਇਆ ਦੇ ਘਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਲੰਘੇ ਉੱਪਰ ਬਿਰਾਜਮਾਨ ਹੋਏ।
ਸਿੱਖਿਅਨ ਰੱਛਿਆ ਚਿਤ ਹੈ ਵਿਸਾਲ।
ਆਪਣੇ ਚਿੱਤ ਵਿੱਚ ਵਿਚਾਰਨ ਲੱਗੇ ਕਿ ਸਿੱਖਾਂ ਦੀ ਆਪਾਂ ਕਿਵੇਂ ਸਹਾਇਤਾ ਕਰਨੀ ਹੈ।
ਅਜ਼ਮਤ ਕੋ ਬਲ ਕਰਨੋ ਨਾਹੀ।
ਚਿੱਤ ਵਿੱਚ ਵਿਚਾਰਦੇ ਨੇ ਸਤਿਗੁਰੂ ਜੀ ਕਿ ਸ਼ਕਤੀ ਦਾ ਜੋ ਕਰਾਮਾਤ ਦਾ ਬਲ ਹੈ, ਉਹ ਤਾਂ ਅਸੀਂ ਕਿਸੇ ਪ੍ਰਕਾਰ ਪ੍ਰਗਟ ਨਹੀਂ ਕਰਨਾ।
ਇਸ ਬਿਨ ਸਿੱਧ ਕਾਜ ਨਹਿ ਆਹੀ।
ਅਤੇ ਜਦ ਤੱਕ ਕਰਾਮਾਤ ਨਾ ਪ੍ਰਗਟ ਕੀਤੀ ਜਾਵੇ, ਉਹਨਾਂ ਚਿਰ ਤੱਕ ਸੁਖਾਲੇ ਕਈ ਜੋ ਕਾਰਜ ਹਨ ਉਹ ਰਾਸ ਨਹੀਂ ਹੁੰਦੇ।
ਕੋ ਵਿਧ ਕਰਹਿ ਵਿਚਾਰਤ ਏਵ।
ਕਿਹੜੀ ਵਿਧੀ ਹੁਣ ਕਰਨਾ ਕਰੀਏ, ਇਸ ਪ੍ਰਕਾਰ ਮਹਾਰਾਜ ਸਾਹਿਬ ਵਿਚਾਰਨ ਲੱਗੇ।
ਪੰਥ ਸ਼ਸਤਰ ਧਰ ਚਹਿ ਗੁਰਦੇਵ।
ਗੁਰਦੇਵ ਪਾਤਸ਼ਾਹ ਸਤਿਗੁਰੂ ਜੀ, ਹੁਣ ਸ਼ਸਤਰਧਾਰੀ ਜੋ ਪੰਥ ਹੈ, ਖਾਲਸਾ ਪੰਥ ਪ੍ਰਗਟ ਕਰਨਾ ਚਾਹੁੰਦੇ ਹਨ।
ਕਰਾਮਾਤ ਬਲ ਬਨਹਿ ਨ ਕਰਬੋ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਿੱਤ ਵਿੱਚ ਖਿਆਲ ਕਰਦੇ ਨੇ ਕਿ ਜੇਕਰ ਪ੍ਰਤੱਖ ਹੀ ਕਰਾਮਾਤ ਹੁਣ ਪ੍ਰਗਟ ਕਰਕੇ ਸਹਾਇਤਾ ਕਰੀਏ ਸਿੱਖਾਂ ਦੀ, ਜਾਂ ਹੋਰ ਜਿਹੜਾ ਜ਼ੁਲਮੀ ਰਾਜ ਹੈ ਉਸਦਾ ਤਖਤਾ ਹੀ ਪਲਟ ਦੇਈਏ ਕਰਾਮਾਤ ਦੁਆਰਾ, ਤਾਂ ਇਸ ਪ੍ਰਕਾਰ ਜੋ ਕਰਾਮਾਤ ਪ੍ਰਗਟ ਕਰਨੀ ਨਹੀਂ ਬਣਦੀ।
ਸ਼ਸਤਰ ਪ੍ਰਹਾਰਨ ਇੱਛਾ ਧਰਬੋ,
ਤੇ ਸ਼ਸਤਰਾਂ ਦਾ ਹੀ ਹੋਰ ਅਭਿਆਸ ਕਰਨਾ ਚਾਹੀਦਾ ਹੈ, ਔਰ ਸ਼ਸਤਰਧਾਰੀ ਸੂਰਮੇ ਪ੍ਰਗਟ ਕਰਨੇ ਚਾਹੀਦੇ ਹਨ। ਸ਼ਸਤਰਧਾਰੀ ਖਾਲਸਾ ਹੀ ਆਪਾਂ ਪ੍ਰਗਟ ਕਰਨਾ ਹੈ, ਐਸਾ ਜੋ ਖਾਲਸਾ ਹੋਵੇ, ਸ਼ਸਤਰਧਾਰੀ ਹੋ ਕੇ ਰਹੇ ਔਰ ਮਜ਼ਲੂਮਾਂ ਦੀ ਰੱਖਿਆ ਕਰੇ, ਮਹਾਨ ਤੇਜ ਪ੍ਰਤਾਪ ਦੇ ਸਹਿਤ ਹੋਵੇ ਔਰ ਆਪਣੀ ਰੱਖਿਆ ਆਪ ਸਦਾ ਵਾਸਤੇ ਕਰ ਸਕੇ। ਹਰੇਕ ਵਾਸਤੇ ਸ਼ਸਤਰਧਾਰੀ ਹੋ ਕੇ ਰਹਿਣਾ ਜੋ ਹੈ ਉਹ ਲਾਜ਼ਮੀ ਹੋ ਜਾਵੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਵਿਚਾਰ ਕਰਦੇ ਹਨ ਆਪਣੇ ਹਿਰਦੇ ਵਿੱਚ ਖਾਲਸਾ ਪੰਥ ਪ੍ਰਗਟ ਕਰਨ ਦੀ। ਇੱਥੋਂ ਤੱਕ ਇਸ ਪ੍ਰਸੰਗ ਦੀ ਵਿਚਾਰ ਹੋਈ ਹੈ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਸਭ ਸੰਗਤਾਂ ਨੂੰ ਪ੍ਰੇਮ ਸਹਿਤ, ਜੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਬਚਨ ਕਰਦੇ ਰਹੇ ਹਨ, ਜਿਵੇਂ ਇਤਿਹਾਸ ਵਿੱਚ ਆਪਾਂ ਬਚਨ ਸਰਵਣ ਕੀਤੇ ਹੈ, ਸੰਗਤਾਂ ਨਾਲ ਜੋ ਬਚਨ ਵਿਲਾਸ ਕਰਦੇ ਰਹੇ ਹਨ, ਤੈਸੇ ਬਚਨ ਸਿੱਖਿਆਦਾਇਕ ਕਮਾਉਣ ਦਾ ਸਾਨੂੰ ਸਭ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਬਲ ਬਖਸ਼ਿਸ਼ ਕਰਨ ਜੀ।
ਕੋ ਬਿਦ ਕਰਹਿ ਵਿਚਾਰ ਤੇਵ, ਪੰਥ ਸ਼ਸਤਰ ਧਰ ਚਹਿ ਗੁਰਦੇਵ, ਕਰਾਂ ਮਾਤ ਬਲ ਬਨਹਿ ਨ ਕਰਬੋ, ਸ਼ਸਤਰ ਪ੍ਰਹਾਰਨ ਇੱਛਾ ਧਰਬੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।